खान को लेखा हवै पूर किदों तह की कछ बाक रहाई। कालू सुनै त्रिपता दुख पावै है, मोह पर देवै है दोष लगाई। कीन अचंभ सबै बिद सो मत हार परी कछ जानी ना जाई।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਬੇਈ ਨਦੀ ਵਿੱਚ ਪ੍ਰਵੇਸ਼ ਹੋਣ ਤੋਂ ਉਪਰੰਤ ਜਦੋਂ ਪ੍ਰਗਟ ਹੋਏ ਨੇ, ਸਭਨਾਂ ਨੂੰ ਮਿਲੇ ਹਨ ਅਤੇ ਮੋਦੀਖਾਨਾ ਲੁਟਾ ਦਿੱਤਾ ਹੈ। ਸੋ ਇਸ ਗੱਲ ਦਾ ਜਦੋਂ ਭਾਈ ਜੈ ਰਾਮ ਜੀ ਨੂੰ ਪਤਾ ਚੱਲਿਆ, ਮਨ ਦੇ ਅੰਦਰ ਬੜੇ ਦੁਖੀ ਹੋਏ ਨੇ ਕਿ ਇੰਨਾ ਹਿਸਾਬ ਕਿਤਾਬ ਦੇਣਾ ਭਰਨਾ ਬੜਾ ਔਖਾ ਹੋ ਜਾਏਗਾ। ਆਪਣੇ ਘਰ ਦੇ ਵਿੱਚ ਮੰਜੇ ਤੇ ਲੰਮੇ ਪਏ ਨੇ, ਬਹੁਤ ਚਿੰਤਾ ਦੇ ਅੰਦਰ ਹਨ। ਇਹਨਾਂ ਚਿੰਤਾ ਦੀਆਂ ਗਿਣਤੀਆਂ ਵਿੱਚ ਹੀ ਵਿਚਾਰਾਂ ਕਰੀ ਜਾ ਰਹੇ ਨੇ ਕਿ ਕੀ ਬਣੇਗਾ। ਸਵਾਲ ਸਤਿਗੁਰੂ ਮਹਾਰਾਜ ਦਾ ਬਚਨ ਹੈ, ਚਿੰਤਾ ਪੇ ਆਪ ਕਰਾਏ ਸੀ, ਅਚਿੰਤ ਪੇ ਆਪੇ ਤੇ। ਹੁਣ ਚਿੰਤਾ ਵਿੱਚੋਂ ਵੀ ਆਪ ਜੀ ਨੇ ਕੱਢਣਾ ਭਾਈ ਜੈ ਰਾਮ ਜੀ ਨੂੰ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ।
ਗੁੰਮ ਪਏ ਨਿਕਸੇ ਦਿਨ ਤੀਨ ਮੈਂ ਆਵਤ ਆਪਣ ਦੀਨ ਲੁਟਾਈ।
ਤਿੰਨ ਦਿਨ ਤੋਂ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਲ ਦੇ ਵਿੱਚ ਪ੍ਰਵੇਸ਼ ਕਰਕੇ ਲੋਪ ਹੋਏ ਹੋਏ ਸਨ, ਆਉਂਦਿਆਂ ਸਾਰੀ ਜੋ ਹੱਟੀ ਸੀ, ਮੋਦੀਖਾਨਾ ਸੀ, ਉਹ ਗਰੀਬਾਂ ਦੇ ਵਿੱਚ ਲੁਟਾ ਦਿੱਤਾ।
ਦੌਲਤ ਖਾਨ ਕੋ ਲੇਖਾ ਹਵੈ ਪੂਰ ਕਿਦੋਂ ਤੈ ਕੀ ਕਛ ਬਾਕ ਰਹਾਈ।
ਹੁਣ ਦੌਲਤ ਖਾਨ ਦਾ ਲੇਖਾ ਪੂਰਾ ਹੁੰਦਾ ਹੈ ਕਿ ਜਾਂ ਕੁਛ ਫਿਰ ਬਾਕੀ ਨਿਕਲਦੀ ਹੈ।
ਕਾਲੂ ਸੁਣੈ ਤ੍ਰਿਪਤਾ ਦੁੱਖ ਪਾਵੈ ਮੋਹ ਪਰ ਦੇਵੈ ਦੋਸ਼ ਲਗਾਈ।
ਬਾਬਾ ਕਲਿਆਣ ਚੰਦ ਜੀ ਸੁਣਨਗੇ ਉਹ ਵੀ ਦੁਖੀ ਹੋਣਗੇ ਅਤੇ ਮਾਤਾ ਤ੍ਰਿਪਤਾ ਜੀ ਸੁਣਨਗੇ ਉਹ ਵੀ ਦੁਖੀ ਹੋਣਗੇ, ਅਖੀਰ ਮੇਰੇ ਤੇ ਦੋਸ਼ ਆਵੇਗਾ। ਇਹੀ ਕਹਿਣਗੇ ਕਿ ਤੁਸੀਂ ਸਿਆਣੇ ਸੀ, ਵੱਡੇ ਸੀ, ਤੁਸੀਂ ਇਹਨਾਂ ਨੂੰ ਸਿੱਖਿਆ ਨਹੀਂ ਦਿੱਤੀ, ਉਹ ਮੇਰੇ ਤੇ ਦੋਸ਼ ਦੇਣਗੇ।
ਕੀਨ ਅਚੰਭ ਸਵੈ ਵਿਦ ਸੋਮਤ ਹਰ ਪਰੀ ਕਾਸ਼ ਜਾਨੀ ਨਾ ਜਾਈ।
ਸੋ ਹੁਣ ਇਹ ਜਿਹੜੀ ਹਾਲਤ ਹੈ ਭਾਈਆ ਜੈ ਰਾਮ ਜੀ ਦੀ ਹਾਲਤ ਦੱਸੀ ਹੈ, ਇਸ ਤਰ੍ਹਾਂ ਉਹ ਲੰਮੇ ਪੈ ਕੇ ਸੋਚਦੇ ਨੇ, ਬੁੱਧੀ ਹਾਰ ਗਈ ਹੈ ਕਿ ਹੁਣ ਕੀ ਕਰਾਂਗੇ, ਮੇਰਾ ਕੀ ਬਣੇਗਾ, ਗੁਰੂ ਨਾਨਕ ਦੇਵ ਜੀ ਦਾ ਕੀ ਬਣੇਗਾ। ਮਾਤਾ ਸੁਲੱਖਣੀ ਜੀ ਬਾਰੇ ਸੋਚਦੇ ਨੇ, ਬੱਚਿਆਂ ਬਾਰੇ ਸੋਚਦੇ ਨੇ, ਇਸ ਤਰ੍ਹਾਂ ਮਨ ਦੇ ਅੰਦਰ ਵਿਚਾਰਾਂ ਕਰਦੇ ਹਨ।
ਪੁਰ ਮੈਂ ਮਿਲ ਕੇ ਸਭ ਲੋਕ ਬਖਾਨਤ ਬਾਬਰਾ ਹੋਏ ਗਇਓ ਸੁਧ ਨਾਹੀ।
ਹੁਣ ਉਧਰ ਪਿੰਡ ਦੇ ਲੋਕ ਜਿਹੜੇ ਸੁਲਤਾਨਪੁਰ ਸਾਹਿਬ ਦੇ ਕਈ ਨਿਸ਼ਰਦਕ ਵੀ ਨੇ, ਉਹ ਇਸ ਤਰ੍ਹਾਂ ਕਹਿੰਦੇ ਨੇ ਕਿ ਦੇਖੋ ਬਾਬਰੇ ਹੋ ਗਏ ਨੇ, ਕੋਈ ਸੁਧ ਨਹੀਂ ਹੈ, ਮੜੀਆਂ ਵਿੱਚ ਜਾ ਬੈਠੇ ਨੇ, ਕਿਸੇ ਤਰ੍ਹਾਂ ਦੀ ਕੋਈ ਇਹਨਾਂ ਨੂੰ ਖਬਰ ਨਹੀਂ ਹੈ।
ਹਲ ਗੋਰ ਮਰੀਨ ਮੈਂ ਬੈਸ ਰਹੋ ਕਿਦੋਂ ਭੂਤ ਬਰਿਓ ਤੈ ਕੇ ਘੱਟ ਮਾਹੀ।
ਕਹਿੰਦੇ ਦੇਖੋ ਜਾ ਕਰਕੇ ਮੜੀਆਂ ਦੇ ਵਿੱਚ ਬੈਠ ਗਏ ਨੇ, ਅਤੇ ਇਸ ਤਰੀਕੇ ਦੇ ਨਾਲ ਲੱਗਦਾ ਵੀ ਜਿਵੇਂ ਕੋਈ ਇਹਨਾਂ ਦੇ ਅੰਦਰ ਭੂਤ ਆਦਿਕ ਕੋਈ ਜਿਵੇਂ ਪ੍ਰਵੇਸ਼ ਕਰ ਜਾਂਦਾ ਕਿਸੇ ਵਿੱਚ। ਇਹ ਲੋਕਾਂ ਦੀ ਉਸ ਸਮੇਂ ਦੀ ਹਾਲਤ ਦੱਸੀ ਹੈ ਕਿ ਲੋਕਾਂ ਦੀ ਬੁੱਧੀ ਕਿੱਥੋਂ ਕੁ ਤੱਕ ਖੜੀ ਸੀ, ਜੋ ਸਿਰਫ ਇਹਨਾਂ ਗੱਲਾਂ ਤੋਂ ਹੀ ਡਰਦੇ ਸੀ ਕਿ ਭੂਤ ਆ ਗਿਆ, ਪ੍ਰੇਤ ਆ ਗਿਆ, ਇਹ ਦੈਂਤ ਆ ਗਿਆ, ਜਿਹੜੇ ਲੋਕਾਂ ਨੂੰ ਰੱਬ ਦਾ ਨਾਂ ਯਾਦ ਹੀ ਨਹੀਂ ਸੀ। ਉਹਨਾਂ ਲੋਕਾਂ ਦੀ ਹਾਲਤ ਵੀ ਦੱਸਦੇ ਨੇ ਕਿ ਉਹ ਭੂਤ ਤੱਕ ਹੀ ਸੀਮਤ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਹੈ, ਉਹਦਾ ਨਾਮ ਹੈ, ਜਾਂ ਸ੍ਰਿਸ਼ਟੀ ਕਿਹਨੇ ਬਣਾਈ ਹੈ।
ਤਨ ਪੂਰ ਗਵਾਏ ਪਇਓ ਇਹ ਭੇਖ ਪਾਖੰਡ ਵਿਸ਼ੇਖ ਕਿਦੋਂ ਕੇ ਤਾਹੀ।
ਕਈ ਕਹਿੰਦੇ ਨੇ ਇਹਨਾਂ ਨੇ ਬਹੁਤ ਰੁਪਈਆ ਲੁਟਾ ਦਿੱਤਾ ਮੋਦੀ ਖਾਨੇ ਵਿੱਚੋਂ, ਇਸ ਕਰਕੇ ਹੁਣ ਇਹਨਾਂ ਤੋਂ ਰੁਪਈਆ ਪੂਰਾ ਨਹੀਂ ਹੋ ਸਕਣਾ। ਇਹਨਾਂ ਨੇ ਕੀ ਕੀਤਾ, ਇਹ ਪਖੰਡ ਕਰ ਲਿਆ, ਲੰਬਾ ਚੋਲਾ ਪਾ ਲਿਆ, ਮੜੀਆਂ ਜਾ ਬੈਠੇ, ਇਸ ਤਰ੍ਹਾਂ ਵੀ ਇੱਥੇ ਕੋਈ ਆਵੇਗਾ ਨਹੀਂ, ਮੜੀਆਂ ਦੇ ਵਿੱਚ ਕੋਈ ਹਿਸਾਬ ਨਹੀਂ ਪੁੱਛੇਗਾ।
ਮਨ ਮਾਨਵ ਜਾਨਵ ਪੇਵ ਜੁਕੋ ਨਟ ਸੇਵਕ ਜਿਉ ਪਿਖ ਨਾ ਪਰਮਾਹੀ।
ਕਿਉਂਕਿ ਜਿਹੜੇ ਜਾਣਦੇ ਨੇ ਉਹ ਨਹੀਂ ਭਰਮਦੇ, ਜਿਹੜੇ ਅਣਜਾਣ ਨੇ ਉਹ ਭਰਮ ਜਾਂਦੇ ਨੇ। ਕਿਉਂਕਿ ਜਿਹੜੇ ਤਾਂ ਭੇਦ ਨੂੰ ਜਾਣਦੇ ਨੇ ਗੁਰੂ ਨਾਨਕ ਦੇਵ ਜੀ ਦੇ, ਉਹ ਤਾਂ ਬਾਜ਼ੀਗਰ ਦੀ ਬਾਜ਼ੀ ਵਾਂਗੂ ਦੇਖ ਕੇ ਨਟ ਦੇ ਤਮਾਸ਼ੇ ਵਾਂਗੂ ਨਹੀਂ ਭੁੱਲਦੇ, ਉਹਨਾਂ ਨੂੰ ਤਾਂ ਸਾਰਾ ਪਤਾ, ਅਸਲੀਅਤ ਦਾ ਪਤਾ। ਜਿਨ੍ਹਾਂ ਨੂੰ ਨਹੀਂ ਅਸਲੀਅਤ ਦਾ ਪਤਾ, ਉਹ ਲੋਕ ਭਟਕਦੇ ਹੋਏ, ਭਰਮਦੇ ਹੋਏ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ।
ਨਰ ਨਿੰਦਕ ਦੌਲਤ ਖਾਨ ਕੇ ਪਾਸ ਬਖਾਨਤ ਦੂਟੀ ਲੱਗੇ ਤੇ ਕਾਨਾ।
ਬਹੁਤ ਸਾਰੇ ਬੰਦੇ ਜਿਹੜੇ ਨੇ ਹੁਣ ਦੌੜ ਦੌੜ ਕੇ ਦੌਲਤ ਖਾਨ ਦੇ ਕੋਲ ਜਾਂਦੇ ਨੇ, ਜਾ ਕੇ ਦੂਤੀ ਹੁੰਦੀ ਚੁਗਲੀ ਲਾਉਂਦੇ ਨੇ ਅਤੇ ਇਸ ਤਰ੍ਹਾਂ ਕਹਿੰਦੇ ਹਨ,
ਧਨ ਖੋਏ ਦਇਓ ਸਹਿ ਚਿੰਤ ਪਇਓ ਇਹ ਭੇਖ ਲਇਓ ਤੇ ਕੀਨ ਬਹਾਨਾ।
ਕਹਿੰਦੇ ਪੈਸਾ ਗਵਾ ਦਿੱਤਾ, ਚਿੰਤਾ ਦੇ ਵਿੱਚ ਹੋ ਗਏ ਨੇ, ਇਹ ਭੇਖ ਹੁਣ ਬਣਾ ਲਿਆ, ਇਹ ਸਭ ਬਹਾਨੇ ਕਰਦੇ ਨੇ, ਪੈਸਾ ਇਹਨਾਂ ਤੋਂ ਪੂਰਾ ਹੋਣਾ ਨਹੀਂ, ਇਹ ਛੁੱਟਣ ਦੇ ਮਾਰੇ, ਇਹ ਬਚਣ ਦੇ ਮਾਰੇ ਇਹੋ ਜਿਹੇ ਬਹਾਨੇ ਕਰ ਰਹੇ ਹਨ।
ਉਮਰੋ ਉਰਮੈ ਡਰ ਕੋ ਧਰ ਕੈ ਘਰ ਬਾਰ ਕੋ ਸ਼ੋਰ ਗਯੋ ਦਿਆਨ।
ਕਹਿੰਦੇ ਖਾਨ ਜੀ, ਤੁਹਾਡੇ ਤੋਂ ਡਰਦਿਆਂ ਹੋਇਆਂ ਕਿਤੇ ਫੜ ਨਾ ਲੈਣ, ਕੁੱਟਣ ਨਾ, ਮਾਰਨ ਨਾ, ਕੋਈ ਸਜ਼ਾ ਨਾ ਦੇਣ, ਇਸ ਤਰ੍ਹਾਂ ਛੱਡ ਕੇ ਨਗਰ ਨੂੰ, ਸ਼ਹਿਰ ਨੂੰ ਬਾਹਰ ਬਾਹਰ ਜਾ ਕੇ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਛੁਪਾ ਕੇ ਬੈਠੇ ਹਨ।
ਅਬ ਲੇਖਾ ਜੈ ਰਾਮ ਕੇ ਪਾਸ ਤੇ ਲਿਓ ਹੈ ਵੱਧ ਘਾਟ ਕੋ ਸੋ ਜਮਾਨਾ।
ਕਿਉਂਕਿ ਹੁਣ ਆਪਾਂ ਨੂੰ ਇਹ ਵੀ ਹੈ ਕਿ ਲੇਖਾ ਤਾਂ ਹੁਣ ਲੈਣਾ ਹੀ ਆ, ਹਿਸਾਬ ਕਿਤਾਬ ਜਿਹੜਾ ਵਿੱਚ ਜ਼ਿੰਮੇਵਾਰ ਹੁੰਦਾ, ਜਿਹਨੇ ਨੌਕਰੀ ਤੇ ਰਖਾਇਆ ਹੋਇਆ ਉਹ ਹੈ ਭਾਈਆ ਜੈ ਰਾਮ, ਉਹਨਾਂ ਨੇ ਕਹਿ ਕੇ ਰਖਾਇਆ ਸੀ ਤੇ ਹੁਣ ਤੁਸੀਂ ਉਹਨਾਂ ਨੂੰ ਹੀ ਫੜੋ, ਕਿਉਂਕਿ ਉਹਨਾਂ ਨੇ ਸ਼ਾਦੀ ਦਿੱਤੀ ਸੀ ਇਸ ਗੱਲ ਦੀ ਵੀ ਇਹ ਕੋਈ ਨੁਕਸਾਨ ਨਹੀਂ ਕਰਨਗੇ, ਜੋ ਕਰਨਗੇ ਮੇਰੀ ਜ਼ਿੰਮੇਵਾਰੀ ਹੈ ਉਹ ਮੈਂ ਭਰਾਂਗਾ। ਇਸ ਕਰਕੇ ਭਾਈਆ ਜੈ ਰਾਮ ਜੀ ਨੂੰ ਫੜ ਲਓ, ਲੇਖਾ ਹਿਸਾਬ ਕਿਤਾਬ ਲਓ, ਜਿਹੜਾ ਘੱਟ ਜਾਵੇਗਾ ਸੋ ਉਹ ਆਪਾਂ ਉਹਨਾਂ ਪਾਸੋਂ ਹੀ ਲਵਾਂਗੇ।
ਦੋਹਰਾ ਸੁਨ ਕਰ ਦੂਤੇ ਨਿਰਪਤ ਤਬ ਭਰਮਿਓ ਭੇਜਿਓ ਦਾਸ।
ਚੁਗਲੀ ਨੇ ਬੜੇ ਬੜੇ ਭਰਮਾ ਦਿੱਤੇ ਨੇ ਬੰਦੇ, ਚੁਗਲੀ ਸੁਣ ਕੇ ਭਰਮ ਗਿਆ ਖਾਨ, ਉਹਨੇ ਆਪਣਾ ਨੌਕਰ ਭਾਈਆ ਜੈ ਰਾਮ ਜੀ ਦੇ ਪਾਸ ਭੇਜਣਾ ਕੀਤਾ।
ਤੂਰਨ ਆਨ ਬੁਲਾਏ ਕੈ ਦੈ ਲੇਖਾ ਮਮ ਰਾਸ।
ਛੇਤੀ ਲਿਆਓ ਬੁਲਾ ਕੇ ਉਹਨਾਂ ਨੂੰ, ਆ ਕਰਕੇ ਮੇਰਾ ਸਾਰਾ ਹਿਸਾਬ ਕਿਤਾਬ ਕਰਨ, ਮੇਰੀ ਜਿਹੜੀ ਪੂੰਜੀ ਹੈ ਘਟਦੀ ਉਹ ਪੂਰੀ ਕਰ ਦੇਣ।
ਆਲ ਜੈ ਤਤਕਾਲ ਜੈ ਰਾਮ ਬੁਲਾਏ ਕੈ ਬੋਲਤ ਦੌਲਤ ਖਾਨਾ।
ਉਸ ਵਕਤ ਭਾਈਆ ਜੈ ਰਾਮ ਜੀ ਨੂੰ ਉਹਨਾਂ ਦੇ ਘਰ ਤੋਂ ਬੁਲਾ ਕੇ ਬੋਲਦੇ ਨੇ ਨਵਾਬ ਦੌਲਤ ਖਾਨ,
ਸਾਲ ਕੋ ਲੇਖਾ ਵਿਸਾਲ ਲਖੋ ਅਬ ਦੇਵੋ ਜਾਂ ਵਿਦ ਸੋ ਮਨ ਮਾਨਾ।
ਕਹਿੰਦੇ ਮੇਰਾ ਮਨ ਇਉਂ ਮੰਨਦਾ ਹੈ ਬਈ ਲੇਖਾ ਅੱਗੇ ਕੀਤਾ ਦੋ ਮਹੀਨੇ ਦਾ, ਤਿੰਨ ਦਾ, ਚਾਰ ਦਾ, ਮੈਂ ਇਹ ਚਾਹੁੰਦਾ ਕਿ ਇੱਕ ਸਾਲ ਦਾ ਲੇਖਾ ਦੁਬਾਰਾ ਕਰੋ, ਪਿੱਛੋਂ ਲੈ ਕੇ ਜਿੰਨਾ ਵੀ ਹੁਣ ਤੱਕ ਲੇਖਾ ਹਿਸਾਬ ਕਿਤਾਬ ਬਣਦਾ ਹੈ ਮੈਨੂੰ ਸ਼ੱਕ ਹੈ, ਮੈਂ ਉਹ ਬੰਦੇ ਤੋਂ ਨਹੀਂ ਕਰਾਵਾਂਗਾ ਦੁਬਾਰਾ, ਜਿਹੜਾ ਸਾਡਾ ਵੱਡਾ ਮੁਨਸ਼ੀ ਹੈ ਨਾ ਉਹਦੇ ਤੋਂ ਲੇਖਾ ਕਰਾਵਾਂਗੇ, ਹੋ ਸਕਦਾ ਪਹਿਲੇ ਤੋਂ ਕੋਈ ਗਲਤੀ ਹੈ, ਇੰਨਾ ਮੇਰੇ ਅੱਖਾਂ ਦੇ ਸਾਹਮਣੇ ਤੁਸੀਂ ਮੋਦੀ ਖਾਨਾ ਉਹਨਾਂ ਲੁਟਾਇਆ ਹੈ, ਇਹਦਾ ਮਤਲਬ ਉੱਥੋਂ ਕੁਛ ਨਹੀਂ ਘਟਿਆ, ਲੁਟਾ ਦਿੱਤਾ ਜਿਹੜਾ ਉੱਥੋਂ ਕੁਛ ਵੀ ਨਹੀਂ ਘਟਿਆ ਹੈ, ਘਟਿਆ ਹੋਵੇਗਾ, ਇਸ ਕਰਕੇ ਮੈਨੂੰ ਸ਼ੱਕ ਹੈ ਕਿ ਮੇਰੇ ਮੁਨਸ਼ੀ ਨੇ ਕੋਈ ਰਿਸ਼ਵਤ ਨਾ ਖਾ ਲਈ ਹੋਵੇ ਕਿਸੇ ਪਾਸੋਂ, ਤਾਂ ਤੇ ਮੈਂ ਵੱਡੇ ਮੁਨਸ਼ੀ ਕੋਲੋਂ ਪੂਰੇ ਇੱਕ ਸਾਲ ਦਾ ਹਿਸਾਬ ਕਿਤਾਬ ਕਰਵਾਉਣਾ ਚਾਹੁੰਦਾ ਹਾਂ।
ਬਾਕੀ ਜਿਤੀ ਨਿਕਸੇ ਹਮਰੀ ਸਭ ਤੋਂ ਟਿਗ ਲੇਵੈ ਜਾਨ ਨਾ ਛਾਨਾ।
ਔਰ ਤੁਹਾਨੂੰ ਇਹ ਗੱਲ ਦਾ ਪਤਾ ਹੈ ਕਿ ਸਾਡੇ ਕੋਲ ਤਾਂ ਨਿਆਂ ਹੈ, ਇਹ ਲੋਕੀ ਛਿਪੀ ਗੱਲ ਨਹੀਂ, ਜਿਹੜੀ ਗੱਲ ਨਿਆਂ ਦੀ ਹੁੰਦੀ ਹੈ ਸਾਡੇ ਰਾਜ ਵਿੱਚ, ਤੁਰਕਾਂ ਦਾ ਰਾਜ ਹੈ, ਹਿਸਾਬ ਹੋਵੇਗਾ, ਜਿੰਨੇ ਵੀ ਪੈਸੇ ਘਟਣਗੇ ਕਿਉਂਕਿ ਤੁਸੀਂ ਵਿੱਚ ਗਵਾਹੀ ਦਿੱਤੀ ਹੈ, ਇਸ ਕਰਕੇ ਸਾਰਾ ਪੈਸਾ ਤੁਹਾਨੂੰ ਭਰਨਾ ਪਏਗਾ।
ਘਾਟ ਕਿਦੋਂ ਵੱਧ ਹਾਟ ਬਟੋਰੋ ਡਾਂਟ ਕਹੇ ਬਚ ਰਾਟ ਅਯਾਨਾ।
ਸੋ ਇਸ ਕਰਕੇ ਚਾਹੇ ਹੁਣ ਘੱਟ ਹੋਵੇ ਵੱਧ ਹੋਵੇ, ਇਕੱਠਾ ਕਰੋ ਚਾਹੇ ਹੱਟੀ ਤੇ, ਚਾਹੇ ਇਸ ਤਰੀਕੇ ਨਾਲ ਜਿਵੇਂ ਮਰਜ਼ੀ ਕਰੋ, ਡਾਂਟ ਕੇ ਇਹੋ ਜਿਹੇ ਬਚਨ ਕੀਤੇ ਨੇ ਕਿ ਇਆਣ ਪੁਣੇ ਵਿੱਚ ਉਹਨਾਂ ਨੇ ਇਹ ਕਰਮ ਕੀਤਾ ਹੈ ਅਤੇ ਤੁਸੀਂ ਉਹਨਾਂ ਦੇ ਅਣਜਾਣ ਪੁਣੇ ਨੂੰ ਕਦੇ ਦੇਖਿਆ ਨਹੀਂ, ਹੁਣ ਜਿਵੇਂ ਵੀ ਹੋਵੇ ਇਕੱਠਾ ਕਰੋ, ਚਾਹੇ ਜਿੱਥੋਂ ਮਰਜ਼ੀ ਕਰੋ, ਚਾਹੇ ਲੋਕਾਂ ਤੋਂ ਵਾਪਸ ਲਓ, ਉਹ ਸਾਰਾ ਜਿੰਨਾ ਵੀ ਲੁਟਾਇਆ ਹੋਇਆ ਭਾਵੇਂ ਮੜਵਾ ਲਓ, ਪਰ ਮੇਰਾ ਹਿਸਾਬ ਜਿਹੜਾ ਹੈ ਉਹ ਪਾਈ ਪਾਈ ਦਾ ਹੋਣਾ ਚਾਹੀਦਾ।
ਦੋਹਰਾ ਤਪਿਓ ਲੋਹੋਂ ਬ੍ਰਿਣ ਬਾਕ ਪਰ ਲੱਗ ਸੰਕਟ ਅਧਿਕਾਰ।
ਇਹ ਜਿਹੜੀਆਂ ਗੱਲਾਂ ਨਵਾਬ ਦੌਲਤ ਖਾਨ ਨੇ ਕਹੀਆਂ ਨੇ, ਇਹ ਭਾਈਆ ਜੈ ਰਾਮ ਦੇ ਦਿਲ ਦੇ ਉੱਤੇ ਇਉਂ ਜਾ ਕੇ ਸੱਟ ਮਾਰੀ ਹੈ ਜਿਵੇਂ ਪੱਕਿਆ ਹੋਇਆ ਫੋੜਾ ਹੋਵੇ ਅਤੇ ਉਸ ਫੋੜੇ ਦੇ ਉੱਤੇ ਤੱਤਾ ਤੱਤਾ ਗਰਮ ਲੋਹਾ ਲਾ ਦਈਏ, ਫਿਰ ਕਿੰਨੀ ਤਕਲੀਫ ਹੁੰਦੀ ਹੈ। ਕਹਿੰਦੇ ਇਉਂ ਇਹ ਤਕਲੀਫ ਦੇਣ ਵਾਲੀ ਗੱਲ ਕੀਤੀ ਹੈ।
ਤਿਉਂ ਸੁਣ ਬਚਨ ਨਰੇਸ਼ ਕੇ ਉੱਠਿਓ ਹਿਰਦੈ ਅਕਲਾਏ।
ਤਿਉਂ ਰਾਜੇ ਦੇ ਬਚਨ ਸੁਣ ਕੇ ਬਹੁਤ ਅਕਲਾ ਕੇ, ਬੜੇ ਕਾਹਲੇ ਪੈ ਕੇ, ਬੜੇ ਦੁਖੀ ਹੋ ਕੇ ਬਹੁਤ ਜੈ ਰਾਮ ਭਾਈਆ ਜੀ ਉੱਠ ਖੜੇ ਹੋਏ।
ਚਿੰਤਾ ਨਦੀ ਪ੍ਰਵਾਹ ਮੈਂ ਬਹਿਓ ਅਲੰਬ ਨਾ ਪਾਏ।
ਹੁਣ ਚਿੰਤਾ ਰੂਪੀ ਨਦੀ ਦੇ ਵਿੱਚ ਵਹਿ ਗਏ ਨੇ, ਕੋਈ ਉਹਦਾ ਹੱਲ ਨਹੀਂ ਨਿਕਲਦਾ। ਨਦੀ ਦੇ ਵਿੱਚ ਰੁੜ ਜਾਵੇ ਬੰਦਾ, ਕੋਈ ਉਸ ਨੂੰ ਆਸਰਾ ਨਹੀਂ ਮਿਲ ਰਿਹਾ। ਜਿਵੇਂ
ਹੋਏ ਅਤੀਰ ਵਿਚਾਰੇ ਕਿਆ ਇਸ ਕਹੋ ਅਲਾਏ।
ਬੜਾ ਧੀਰਜ ਛੱਡ ਦਿੱਤਾ ਵਿਚਾਰਦੇ ਨੇ ਮਨ ਦੇ ਅੰਦਰ ਕਿ ਹੁਣ ਮੈਂ ਬੋਲ ਕੇ ਇਹਨੂੰ ਕੀ ਆਖਾਂ, ਵੀ ਕੀ ਗੱਲ ਬਾਤ ਹੋਈ ਹੈ।
ਸ਼੍ਰੀ ਨਾਨਕ ਤੱਕ ਆਸਰਾ ਪਤ ਰੱਖੈ ਮਾਮ ਸੋਏ।
ਬਸ ਹੁਣ ਤਾਂ ਇੱਕ ਗੁਰੂ ਨਾਨਕ ਦੇਵ ਜੀ ਦਾ ਹੀ ਆਸਰਾ ਹੈ, ਉਹੀ ਮੇਰੀ ਪਤ ਰੱਖਣਗੇ। ਇਉਂ ਭਾਈਆ ਜੈ ਰਾਮ ਨੇ ਮਨ ਦੇ ਅੰਦਰ ਵਿਚਾਰਿਆ ਹੈ।
ਬੋਲਿਓ ਤਬਹਿ ਨਰੇਸ਼ ਸੋ ਸਰਨ ਸੁਖਦ ਕੀ ਹੋਏ।
ਉਸ ਵਕਤ ਮਨ ਦੇ ਅੰਦਰ ਵਿਚਾਰ ਕਰਕੇ ਗੁਰੂ ਨਾਨਕ ਦੇਵ ਜੀ ਦਾ ਆਸਰਾ, ਕਹਿੰਦੇ ਰਾਜੇ ਦੌਲਤ ਖਾਨ ਨੂੰ ਇਸ ਤਰ੍ਹਾਂ ਕਿਹਾ ਕਿ ਕੋਈ ਗੱਲ ਨਹੀਂ, ਮੈਂ ਸੁਖ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਦੀ ਸ਼ਰਨ ਲੈਂਦਾ ਹਾਂ, ਉਹ ਆਪੇ ਸਾਰੇ ਮਸਲੇ ਨੂੰ ਹੱਲ ਕਰ ਦੇਣਗੇ।
ਸਵਈਆ ਇੱਕ ਵਾਰ ਮੈਂ ਨਾਨਕ ਕੇ ਡਿੱਗ ਜਾਏ, ਕਹਿ ਆਏ ਕਹਿ ਦਿਓ ਹਿਸਾਬ ਤੁਹਾਰਾ।
ਜੀ ਮੈਂ ਹਿਸਾਬ ਕਿਤਾਬ ਦੇ ਦਿਆਂਗਾ ਤੁਹਾਨੂੰ, ਪਰ ਇੱਕ ਵਾਰੀ ਮੈਨੂੰ ਗੁਰੂ ਨਾਨਕ ਦੇਵ ਜੀ ਦੇ ਕੋਲ ਜਾ ਲੈਣ ਦਿਓ। ਮੈਂ ਇਹ ਨਹੀਂ ਕਹਿੰਦਾ ਮੈਂ ਹਿਸਾਬ ਨਹੀਂ ਦਿੰਦਾ, ਹੁਣੇ ਦਿੰਦਾ ਹਿਸਾਬ। ਇੱਕ ਵਾਰ ਉਹਨਾਂ ਕੋਲ ਜਾ ਕੇ ਮੈਨੂੰ ਪੁੱਛ ਲੈਣ ਦਿਓ, ਮੈਂ ਆ ਕੇ ਸਾਰਾ ਹਿਸਾਬ ਦੇ ਦੇਵਾਂਗਾ।
ਉਰ ਵਿੱਚ ਵਿਚਾਰਤ ਆਰਤ ਤਾਰਤ ਬਾਹਰ ਤਾਂ ਦਿਸ ਪੰਥ ਪਧਾਰਾ।
ਮਨ ਦੇ ਅੰਦਰ ਵਿਚਾਰਦੇ ਆ ਰਹੇ ਨੇ ਔਰ ਹਿਰਦੇ ਚ ਬਹੁਤ ਦੁਖੀ ਨੇ, ਅਤੇ ਜਿੱਥੇ ਗੁਰੂ ਨਾਨਕ ਦੇਵ ਜੀ ਬਾਰ ਬਾਰ ਸਜੇ ਹੋਏ ਨੇ ਸ਼ਹਿਰ ਤੋਂ, ਸੰਤ ਘਾਟ ਗੁਰਦੁਆਰਾ ਬੇਈ ਨਦੀ ਦੇ ਬਿਲਕੁਲ ਕਿਨਾਰੇ ਤੇ ਜੋ ਹੈ ਉੱਥੇ ਜਾ ਪਹੁੰਚੇ।
ਬਹੁ ਗੁਰਨ ਮੈਂ ਰਾਜਤ ਹੈ ਸਿਵ ਮਦ ਮਸਾਨ ਮਨੋਹਿਤ ਤਾਰਾ।
ਬਹੁਤ ਸਾਰੀਆਂ ਜਿੱਥੇ ਕਬਰਾਂ ਨੇ, ਜਿੱਥੇ ਹੋਰ ਵੀ ਲੋਕਾਂ ਦੇ ਸੰਸਕਾਰ ਆਦਿਕ ਹੁੰਦੇ ਨੇ, ਉਹਨਾਂ ਥਾਵਾਂ ਦੇ ਉੱਤੇ ਜਾ ਕਰਕੇ ਵਿਚਕਾਰ ਬੈਠੇ ਹਨ।
ਚਿਤ ਕੰਪਤ ਬੰਦਤ ਹੱਥ ਦੋ ਕਰ ਬੰਧਨ ਬੈਨ ਜਰਾਮ ਉਚਾਰਾ।
ਹੁਣ ਚਿੱਤ ਕੰਬਦਾ ਹੈ, ਦੋਵੇਂ ਹੱਥ ਜੋੜੇ ਹੋਏ ਨੇ, ਡਰਦੇ ਵੀ ਨੇ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਇਉਂ ਭਾਈਆ ਜੈ ਰਾਮ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨਾਲ ਬਚਨ ਕੀਤਾ।
ਰੂਪ ਰਸਾਲ ਦਿਆਲ ਸੁਣੋ ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ।
ਹੇ ਰਸਾਂ ਦੇ ਘਰ, ਹੇ ਸੁੰਦਰ ਸਰੂਪ ਦਿਆਲੂ ਜੀ, ਹੇ ਗੁਰੂ ਨਾਨਕ ਦੇਵ ਜੀ, ਮੇਰੀ ਇੱਕ ਬੇਨਤੀ ਸੁਣ ਲਓ ਜੀ। ਮੈਂ ਤਾਂ ਇੰਨਾ ਔਖਾ ਫਸ ਗਿਆ, ਹੁਣ ਤੁਸੀਂ ਕੱਢਣਾ। ਦੇਖੋ ਪਹਿਲਾਂ ਤੁਹਾਡੇ ਤੋਂ ਹਿਸਾਬ ਕਿਤਾਬ ਲੈਂਦੇ ਰਹੇ ਲੈਂਦੇ ਰਹੇ, ਹੁਣ ਕਹਿੰਦੇ ਨੇ ਕਿ ਅਸੀਂ ਪੂਰੇ ਇੱਕ ਸਾਲ ਦਾ ਹਿਸਾਬ ਕਰਨਾ ਹੈ।
ਮੋਹ ਬੁਲਾਏ ਅਲਾਏ ਸੁਣਾਏ ਜੋ ਆਏ ਸਪਾਏ ਆਇਓ ਇਸ ਥਾਨਾ।
ਹੁਣ ਉਹਨਾਂ ਨੇ ਮੈਨੂੰ ਬੁਲਾਇਆ ਸੀ, ਆਹ ਬੋਲ ਕੇ ਇਸ ਤਰ੍ਹਾਂ ਸੁਣਾਇਆ ਸੀ, ਅਤੇ ਮੈਂ ਉਹਨਾਂ ਦੀ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਹਾਂ। ਮੈਂ ਕਿਹਾ ਵੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੂੰ ਮਿਲ ਤਾਂ ਲੈਣ ਦਿਓ, ਇਹ ਕੀ ਹਿਸਾਬ ਹੋਇਆ ਤੁਹਾਡਾ ਵੀ ਸਾਲ ਦਾ ਲੇਖਾ ਤੁਸੀਂ ਇਕੱਠਾ ਕਰਨਾ। ਉਹ ਜਿਵੇਂ ਕਹਿਣਗੇ ਨਾ, ਕਿਉਂਕਿ ਮੋਦੀ ਖਾਨਾ ਤਾਂ ਉਹਨਾਂ ਦਾ, ਉਹ ਮੋਦੀ ਨੇ ਸਾਡੇ, ਤੇ ਮੈਂ ਉਹਨਾਂ ਕੋਲੋਂ ਜਾ ਕੇ ਇਸ ਤਰ੍ਹਾਂ ਬਚਨ ਕਰਾਂਗਾ।
ਜੋ ਸੁਣ ਕਾਨ ਉੱਠੇ ਗਤ ਦਾਨ, ਕਿਸੂ ਨਹਿ ਕਾਨ ਸੁਜਾਨ ਨਿਦਾਨਾ।
ਜਦੋਂ ਇਹ ਗੱਲ ਕਹੀ, ਦੀਨ ਦਿਆਲ ਗਰੀਬ ਨਵਾਜ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਆਪਣੇ ਕਹੋ, ਸਦਾ ਸਦਾ ਮਿਹਰਬਾਨ ਸਾਚਾ ਸਾਹਿਬ ਸਦਾ ਮਿਹਰਬਾਨ, ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ, ਪੂਰਾ ਹੋਈ ਸਰਬ ਕਲਿਆਣ। ਸੋ ਇਸ ਤਰੀਕੇ ਦੇ ਨਾਲ ਮਨ ਦੇ ਅੰਦਰ ਜਦੋਂ ਦੇਖਿਆ ਕਿ ਗਰੀਬ ਮਾਰ ਹੋ ਰਹੀ ਹੈ, ਇਹ ਸਾਡੇ ਕਰਕੇ ਹੋ ਰਹੀ ਹੈ, ਸਾਨੂੰ ਜਾ ਕੇ ਹੁਣ ਵਿੱਚ ਖੜਨਾ ਚਾਹੀਦਾ ਹੈ, ਉਸ ਟਾਈਮ ਸਤਿਗੁਰੂ ਨਾਨਕ ਦੇਵ ਜੀ ਝਟਪਟ ਉੱਠ ਕੇ ਖੜੇ ਹੋ ਗਏ। ਇਹ ਕਿਵੇਂ ਹੋ ਸਕਦਾ? ਪਿਛਲੇ ਲੇਖੇ ਅਸੀਂ ਦਿੱਤੇ ਹੋਏ ਨੇ, ਸਾਲ ਦਾ ਲੇਖਾ ਕਿਵੇਂ ਲੈ ਸਕਦਾ? ਉਹ ਉੱਠ ਕੇ ਖੜੇ ਹੋਏ ਨੇ, ਚਲੋ ਜੀ ਆਪਾਂ ਜੀਜਾ ਜੀ ਚੱਲਦੇ ਹਾਂ, ਦੋਵੇਂ ਜਾਣੇ ਚੱਲ ਕੇ ਬਹੀ ਖਾਤੇ ਕਢਾਉਂਦੇ ਹਾਂ। ਚਲੋ ਜੀ, ਉਹਨਾਂ ਦੀ ਇੱਛਾ ਸਾਲ ਦਾ ਹਿਸਾਬ ਕਿਤਾਬ ਕਰਨਾ, ਆਪਾਂ ਇੱਕ ਸਾਲ ਦਾ ਹੀ ਉਹਨਾਂ ਤੋਂ ਹਿਸਾਬ ਕਿਤਾਬ ਕਢਵਾ ਦਿੰਦੇ ਹਾਂ, ਕਿੰਨੇ ਵੱਧ ਨੇ ਕਿੰਨੇ ਘੱਟ ਨੇ, ਉੱਥੇ ਮੌਕੇ 'ਤੇ ਹੀ ਨਿਸਤਾਰਾ ਹੋ ਜਾਏਗਾ।
ਮੰਦ ਹੈ ਮੰਦ ਭਲੀ ਗਤ ਸੁੰਦਰ, ਆਨੰਦ ਕੰਧ ਮੁਕੰਧ ਪਿਆਨਾ।
ਆਸਤੇ ਆਸਤੇ ਤੁਰੇ ਆ ਰਹੇ ਨੇ, ਆਨੰਦਮਈ ਅਵਸਥਾ ਹੈ ਇੱਕ, ਜਿੰਨਾ ਮਨ 'ਚ ਆਨੰਦ ਹੁੰਦਾ ਬੰਦੇ ਦੀ ਚਾਲ ਤੋਂ ਪਤਾ ਲੱਗ ਜਾਂਦਾ ਹੈ। ਕਹਿੰਦੇ ਅਸੀਂ ਤੁਰੇ ਜਾਂਦੇ ਨੂੰ ਪਛਾਣ ਲੈਂਦੇ ਹਾਂ, ਕਿਵੇਂ? ਹਰੇਕ ਬੰਦਾ ਪਛਾਣਿਆ ਜਾਂਦਾ ਹੈ ਤੋਰ ਤੋਂ, ਚੋਰ ਹੈ, ਇਹ ਡਾਕੂ ਹੈ, ਸਾਧੂ ਹੈ, ਟੀਕੇ ਮਨ ਵਾਲਾ ਹੈ, ਕਾਲੇ ਮਨ ਵਾਲਾ ਹੈ, ਇਹ ਮਾਇਆ ਵਾਲਾ ਹੈ, ਇਹਦੇ ਕੋਲ ਹਥਿਆਰ ਹੈ, ਇਹ ਬੰਦਾ ਕਿਸੇ ਹੋਰ ਤਰ੍ਹਾਂ ਦਾ। ਜਿਹੋ ਜਿਹਾ ਮਰਜ਼ੀ ਹੋਵੇ, ਬੰਦੇ ਦੀ ਚਾਲ ਤੁਰੇ ਜਾਂਦੇ ਦੀ ਦੱਸ ਦਿੰਦੀ ਹੈ ਕੈਸਾ ਹੈ, ਪਰ ਗੁਰੂ ਨਾਨਕ ਦੇਵ ਜੀ ਕੈਸੇ ਨੇ? ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਰਾ। ਐਸੇ ਗੁਰੂ ਨਾਨਕ ਦੇਵ ਜੀ ਤੁਰਦੇ ਨੇ, ਆਨੰਦਮਈ ਅਵਸਥਾ ਹੈ ਇੱਕ, ਜਿੱਥੇ ਇਤਨਾ ਆਨੰਦ ਹੈ ਕਿ ਬਿਸਮਾਦ ਵਿੱਚ ਗਏ ਹੋਏ ਨੇ, ਅਤੇ ਤੋਰ ਐਸੀ ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ। ਆਪ ਹੀ ਅੰਦਾਜ਼ਾ ਲਾ ਲਓ ਕਿ ਜਦੋਂ ਆਪਾਂ ਨੂੰ ਆਨੰਦ ਦੀ ਅਵਸਥਾ ਆਉਂਦੀ ਹੈ ਤੇ ਪੈਰ ਜਿਹੜੇ ਕਿੱਧਰ ਨੂੰ ਜਾਂਦੇ ਹੁੰਦੇ ਨੇ, ਮਸਤ ਚਾਲ ਹੋ ਜਾਂਦੀ ਹੈ। ਕਹਿੰਦੇ ਜਾਂਦਾ ਵੀ ਰੰਗ ਰੱਤਿਆ, ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਜਾਂਦਾ, ਤੇ ਜੇ ਹੋਰ ਕੁਛ ਖਾ ਕੇ ਵੀ ਤੁਰਿਆ ਜਾਂਦਾ ਤਾਂ ਵੀ ਦੱਸ ਦੇਈਦਾ ਵੀ ਇਹ ਤਾਂ ਕੁਛ ਖਾਈ ਫਿਰਦਾ ਜਾਂ ਡਿੱਗਦਾ ਜਾਂ ਫਿਰਦਾ, ਉਹਦੀ ਚਾਲ ਵੱਖਰੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਤੇ ਭਗਤਾਂ ਦੇ ਪਿਤਾ ਦੀ ਚਾਲ ਤੇ ਸਾਰਿਆਂ ਤੋਂ ਨਿਰਾਲੀ ਹੈ। ਇਉਂ ਸਾਰੀ ਸੋਹਣੀ ਚਾਲ ਗੁਰੂ ਨਾਨਕ ਦੇਵ ਜੀ ਦੀ ਆਸਤੇ ਆਸਤੇ ਬੇਖੌਫ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਫਿਕਰ ਦੇ, ਆਨੰਦਮਈ ਅਵਸਥਾ ਵਿੱਚ ਜਾ ਰਹੇ ਨੇ।
ਸੰਗ ਜ ਰਾਮ ਹੈ ਜਾਵਤ, ਰਾਜਤ ਰੂਪ ਪਰਾਤਮ ਆਤਮ ਜੈਸੇ।
ਸੋ ਇਸ ਤਰੀਕੇ ਦੇ ਨਾਲ ਭਾਈ ਅਜੈ ਰਾਮ ਜੀ ਵੀ ਨਾਲ ਨਾਲ ਜਾ ਰਹੇ ਨੇ ਇਸ ਤਰੀਕੇ ਦੇ ਨਾਲ। ਸੋ ਜਿਵੇਂ ਗਿਆਨ ਦਾ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ ਨਾ, ਤੇ ਨਾਲ ਨਾਲ ਉਹਨਾਂ ਦਾ ਪੁੱਤਰ ਜਾ ਰਿਹਾ ਹੋਵੇ, ਇਸ ਤਰੀਕੇ ਦੇ ਨਾਲ ਜਾ ਰਹੇ ਨੇ। ਜਾਵਤ ਰਾਜਤ ਰੂਪ ਪਰਮਾਤਮ ਆਤਮ ਜੈਸੇ ਬੇਦ ਨਿਕੇਤ, ਸੋ ਬੇਦੀਆਂ ਦੀ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਅਵਤਾਰ ਆਪ ਹੀ ਵਿਰਾਜਮਾਨ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਨੇ ਅਤੇ ਭਾਈ ਅਜੈ ਰਾਮ ਨੂੰ ਲੈ ਕੇ ਜਾ ਰਹੇ ਨੇ।
ਬੇਦਨ ਕੇਤ ਸੁਲੇਖੇ ਕਹਿਤ ਗਏ ਅਬ ਖਾਨ ਨਿਕੇਤ ਮੈਂ ਪੈਸੇ।
ਹੁਣ ਬੇਦੀਆਂ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਹਿਸਾਬ ਕਿਤਾਬ ਦੇਣ ਲਈ ਜਾ ਰਹੇ ਨੇ ਭਾਈ ਅਜੈ ਰਾਮ ਜੀ ਨਾਲ, ਕਹਿੰਦੇ ਜਿਵੇਂ ਪਰਮਾਤਮਾ ਦੇ ਨਾਲ ਜੀਵ ਆਤਮਾ ਜਾ ਰਿਹਾ ਹੈ। ਉਹ ਪਰਮਾਤਮਾ ਰੂਪ ਨੇ, ਉਹ ਜੀਵ ਆਤਮਾ ਹੈ, ਜਿਹਦਾ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਉਹ ਡਰੇ ਹੋਏ ਨੇ। ਪਰ ਗੁਰੂ ਨਾਨਕ ਦੇਵ ਜੀ ਨਾਲ ਕੌਣ ਨੇ? ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਫਿਰ ਹੁਣ ਕਿਹੜੀ ਡਰ ਵਾਲੀ ਗੱਲ ਹੈ ਜਦੋਂ ਆਪ ਪਰਮੇਸ਼ਰ ਨਾਲ ਹਨ।
ਲੀਨੋ ਨਵੀਂ ਸਿੰਧ ਸੰਗ ਮੁਕੰਦ ਆਨੰਦ ਹਿਰਦੈ ਬਾਰ ਮੰਦਰ ਬੈਸੇ।
ਹੁਣ ਹੋਰ ਲਾ ਦਿੱਤਾ ਨਾਲ ਮੁਨਸ਼ੀ, ਜੋ ਮੁਕੰਦ ਦੇ ਦਾਤੇ, ਸ੍ਰੇਸ਼ਟ ਆਨੰਦ ਦੇ ਦਾਤੇ, ਸ੍ਰੇਸ਼ਟ ਸੋਹਣੇ ਰਾਜੇ ਦੇ ਮਹਿਲਾਂ ਚ ਬੈਠ ਕੇ ਜਾ ਕੇ।
ਕਿਨੋ ਹੈ ਲੇਖਾ ਅਲੇਖ ਜੋ ਪਤ ਲੇਖਾ ਕੋ ਲੇਖਾ ਕਟੈ ਕਹੋ ਕੈਸੇ।
ਹੁਣ ਜੋ ਅਲੇਖ ਨੇ, ਜਿਨ੍ਹਾਂ ਦੇ ਸਿਰ ਤੇ ਕੋਈ ਲੇਖਾ ਨਹੀਂ, ਜਿਨ ਇਹ ਲਿਖੇ ਤਿਸ ਸਿਰ ਨਾ ਹੈ, ਜਿਹਨੇ ਸਾਡੇ ਮੱਥੇ ਤੇ ਲੇਖ ਲਿਖੇ ਨੇ ਉਹਦੇ ਆਪਣੇ ਮੱਥੇ ਤੇ ਕੋਈ ਲੇਖ ਹੈ? ਕਹਿੰਦੇ ਨਹੀਂ, ਉਹਦੇ ਮੱਥੇ ਤੇ ਕੋਈ ਲੇਖ ਨਹੀਂ, ਉਹ ਤਾਂ ਅਲੇਖ ਹੈ। ਉਹ ਅਲੇਖ ਹੀ ਜਦੋਂ ਜਾ ਕੇ ਬਹਿ ਗਏ ਲੇਖੇ ਕਰਨ, ਤਾਂ ਉਹਨਾਂ ਦੇ ਮਸਤਕ ਤੇ ਕਿਹੜਾ ਲੇਖ ਹੋ ਸਕਦਾ ਹੈ? ਉਹਨਾਂ ਨੂੰ ਕੀ ਲੇਖਿਆਂ ਦੀ ਪਈ ਆ? ਉਹ ਤਾਂ ਲੇਖਿਆਂ ਦੇ ਮਾਲਕ ਨੇ, ਉਹ ਤਾਂ ਦੁਨੀਆਂ ਦਾ ਲੇਖਾ ਕਰਦੇ ਨੇ, ਇਸ ਕਰਕੇ ਉਹ ਲੇਖਾ ਕਰਨ ਬੈਠੇ ਹਨ।
ਇੱਕ ਸਾਲ ਕੋ ਲੇਖਾ ਵਿਸਾਲ ਹੁਤੋ ਕਰ ਲੇ ਵਹੀ ਕੇ ਜੋਰ ਮਹਾਨਾ।
ਬੜਾ ਉਹਨਾਂ ਨੇ ਜੋਰ ਲਾਇਆ, ਇੱਧਰੋਂ ਕੁੰਡੀਆਂ ਉੱਧਰੋਂ ਕੁੰਡੀਆਂ ਪਾਈਆਂ, ਕੋਈ ਫਾਇਦਾ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਕੌਣ ਲੇਖਾ ਕਰ ਸਕਦਾ? ਆਪ ਪ੍ਰੇਰਕ ਨੇ ਬਹੁਤ ਜ਼ੋਰ ਲਾ ਕੇ ਇੱਕ ਸਾਲ ਦਾ ਲੇਖਾ ਕੀਤਾ ਹੈ।
ਆਮਦ ਔ ਖਰਚੀ ਕੋ ਸੁਮਾਰ ਕੈ ਕਿਨ ਭਲੇ ਗਿਣਤੀ ਵਿਦ ਨਾਨਾ।
ਕਿੰਨੀ ਆਮਦਨ ਹੋਈ ਹੈ, ਖਰਚਾ ਕਿੰਨਾ ਹੋਇਆ ਹੈ, ਸਾਰਾ ਗਿਣਤੀ ਕਰਕੇ ਅੱਛੀ ਤਰ੍ਹਾਂ ਵਿਚਾਰ ਕੇ ਫਿਰ ਉਸ ਤਰੀਕੇ ਦੇ ਨਾਲ ਗਿਣਤੀ ਹੋ ਗਈ। ਨਾਨਾ ਤਰੀਕਿਆਂ ਦੀ ਗਿਣਤੀ ਕੀਤੀ, ਇੱਧਰੋਂ ਕੀਤੀ, ਉੱਪਰੋਂ ਥੱਲਿਓਂ ਗਿਣਤੀ ਸਾਰੀ ਕਰ ਲਈ ਹੈ।
ਕਾਗਦ ਲੈ ਕਰ ਬਿਰੰਦ ਲਿਖੇ ਨਵੀਂ ਸਿੰਧ ਕੀ ਬੁੱਧ ਥੱਕੇ ਬਿਸਮਾਨਾ।
ਕਾਗਜ਼ ਲੈ ਕੇ ਭਰੀ ਜਾਂਦਾ ਮੁਨਸ਼ੀ, ਬਹੁਤ ਜ਼ੋਰ ਲਾਇਆ, ਹੁਣ ਉਹਦੀ ਬੁੱਧੀ ਥੱਕ ਗਈ ਹੈ, ਵੀ ਹਿਸਾਬ ਤਾਂ ਕਿਸੇ ਪਾਸਿਓਂ ਗਲਤ ਨਿਕਲਦਾ ਹੀ ਨਹੀਂ। ਅਤੇ ਬਾਅਦ ਵਿੱਚ ਜਦੋਂ ਹਿਸਾਬ ਪੂਰਾ ਕੱਢਿਆ ਫਿਰ ਇੱਕ ਗੱਲੋਂ ਬਹੁਤ ਹੈਰਾਨ ਹੋਇਆ।
ਦੀਨ ਦਇਆਲ ਰਹੇ ਪੁਨ ਬਾਦੇ ਮੈਂ ਸ੍ਰੀ ਗੁਰੂ ਅੰਗਦ ਜੀ ਸੁਨ ਕਾਨਾ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਮਹਾਰਾਜ, ਦੀਨ ਦਇਆਲ ਫਿਰ ਵਾਧੇ ਚ ਰਹੇ ਨੇ ਐਤਕੀ, ਨਾਲੇ ਇੰਨਾ ਲੁਟਾਇਆ ਹੈ ਪਰ ਉੱਥੇ ਕੋਈ ਘਾਟਾ ਨਹੀਂ ਆਇਆ।
ਸਾਤ ਸੈ ਸਾਠ ਨਿਕਾਸ ਹੈ ਸੇਖ ਸੁਨੀ ਨਿਜ ਸਰੋਨ ਮੈਂ ਦੌਲਤ ਖਾਨਾ।
ਕਹਿੰਦੇ ਹਾਂ ਵੇ ਕੀ ਬਣਿਆ? ਦੌਲਤ ਖਾਨ ਕਹਿੰਦਾ, ਮੁਨਸ਼ੀ ਕੀ ਬਣਿਆ, ਕਿੰਨੇ ਘਟਦੇ ਨੇ ਇਹਨਾਂ ਦੇ? ਕਹਿੰਦਾ ਜਨਾਬ ਘਟਦੇ ਨੀ, ਆਪਾਂ ਉਲਟਾ 760 ਦੇਣੇ ਹੈ, 760 ਰੁਪਈਏ ਵਧੇ ਇਹਨਾਂ ਦੇ। ਸੋ ਇਸ ਤਰੀਕੇ ਨਾਲ ਧੰਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦਾ ਲੇਖਾ ਕਦੇ ਨਹੀਂ ਘਟਦਾ, ਤਾਂਹੀਓ ਤਾਂ ਕਹਿੰਦੇ ਉਹਨਾਂ ਦਾ ਆਸਰਾ ਲਓ। ਗੁਰੂ ਨਾਨਕ ਦੇਵ ਜੀ ਜੀ ਆਪਣੇ ਸਿਰ ਤੇ ਖੜੇ ਹੋ, ਆਪਣੇ ਨਾਲ ਦੇਖੋ ਭਾਈ ਆ ਜੈ ਰਾਮ ਤੋਂ ਸਿੱਖ ਲਓ। ਕਹਿੰਦੇ ਲਿਆ ਵੀ ਹਿਸਾਬ ਕਿਤਾਬ? ਉਹ ਕਹਿੰਦੇ ਜੀ ਇੱਕ ਵਾਰੀ ਮੈਨੂੰ ਗੁਰੂ ਨਾਨਕ ਦੇਵ ਜੀ ਕੋਲ ਜਾ ਆਉਣ ਦਿਓ, ਤੁਹਾਡਾ ਵੀ ਕਿਤੇ ਕੰਮ ਅੜ ਜੇ एक बारी गुरु ग्रंथ साहिब कोल आ जाओ, देख कराओ, बेनती करो कि महाराज मेहर करो, साडे उत्ते भी कृपा करो, जां तू मेरे बल है तां क्या मोशंदा, तुद सब कुछ मैनू सौंपिया जां तेरा बंदा, लक्ष्मी तोड़ ना आवई खाए खर्च रहंदा, लख चौरासी मेरनी सब सेव करंदा, ए वैरी मित्र सब कीतिया ने मंगा मंदा, लेखा कोई ना पुछे जां हर बख्शंदा, आनंद पाया सुख पाया मिल गुरु गोविंदा, सभ्य का सवार जा तुद पाबंदा। इओ महाराज कहने ने देखो ये बेनती करन दा एक तरीका दस दिता है, भाई गुरु नानक देव जी नूं नाल जरूर लै लो, कल्ले ना जायो किते भी, जिथे भी जाना अरदास करके जाओ कि गुरु नानक देव जी मेरे नाल ने, इओ प्रतीत कर लो गुरु ग्रंथ साहिब मेरे नाल ने, जिथे हर आराध्य है तिथे हर मित सहाई, जिथे भी राधांगे तिथे तू समर्थ, जिथे कोई ना है, जिथे कोई नहीं खड़ता अपने नाल। पंजवें रूप विच भाई कटारू दे वट्टे पूरे करते, भाई तलोके दी